अकाल मूर्त अजूने सहपन गुर प्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच। जी जदों असीं घंटा क पहला गुरुद्वारा साहब नू आ रहे सां ते रस्ते विच ही असीं अमरजीत सिंह उन्हां नू कहा कि कैलगरी बासी साहब उन्हां नू ते कैलिफोर्निया गुरमीत सिंह जी होरां नू फोन करो ते दसो कि बाबा जी होरां दा दिन अज मना रहे हैं। ये सब कुछ बहुत जल्दी जल्दी अरेंज होया पर इन्हां गुहां नूं कुछ करना नहीं हुंदा, ये उहदे प्रेम विच गड़ोछन तुरों ही उहदा प्रेम इन्हां नूं मिलिया होया है तुरों ही। असीं जदों एहसान देखते हैं बाबा जी होरां दे अपने ते जौल साहब होरां होरां कहा कि कवि दरबार खत्म हो गया है ते जे सानू टाइम इन्हां ने 6 मिनट दिता असीं भी कविता ही पढ़नी होंदी है जी। कल दोपहरे जो रोज़ संगत सानू दर्शन देन आउंदी ते कल एक परिवार आया उन्हां दे नाल उन्हां दा लड़का सी, कहन लगे कि ये लड़का ते वाइफ इन्हां दी दोवें अलग अलग रहिंदे हन ते महाराज जी इन्हां नूं इकट्ठे कर देन। असीं पुछिया कि इस अलग होने का कारण की सबब की बनया तो कह लगे कि लड़की दी जदों शादी हुई 5-6 साल पहला उदों उसकी उम्र छोटी सी 18 साल दी ते हुण वो समझती है कि मेरे विच बहुत ज़्यादा गुण हैं तो मैनू बहुत अमीर घर मिल सकता है तो इसलिए वो चले गई है जी। तुहाडे कोलों ही सानू पता लगता है कि दुनिया किहो जिही है, असीं तो अपने कमरे में ही रहिंदे हाँ पर अंदर हिलाउण वालियां गल्लां हन दुनिया दियां। सब कुछ विकाऊ है, व्यापार हो रहा है, व्यापार हो रहा है, व्यापारी दृष्टि है, ਅਤੇ ਜਦੋਂ ਦ੍ਰਿਸ਼ਟੀ ਵਪਾਰੀ ਹੋ ਜਾਂਦੀ ਹੈ ਤਾਂ ਸਭ ਕੁਛ ਵਿਕਾਊ ਹੋ ਜਾਂਦਾ, ਫਿਰ ਸਭ ਕੁਛ ਵਿਕਾਊ ਹੋ ਜਾਂਦਾ, ਆਤਮਾ ਵੀ ਵਿਕਾਊ ਬਣ ਜਾਂਦੀ ਹੈ। ਦੁਨੀਆਂ ਵਿੱਚ ਵੀ ਇਸ ਤਰ੍ਹਾਂ ਹੈ ਕਿ ਮੇਰੇ ਆਹ ਗੁਣ ਹਨ, ਇਹਨਾਂ ਦੇ ਬਦਲੇ ਮੈਨੂੰ ਕੀ ਮਿਲ ਸਕਦਾ ਹੈ, ਕਿੰਨਾ ਕੁਝ ਮਿਲ ਸਕਦਾ ਹੈ। ਪਰ ਆਪਣੀ ਇਹ ਦੁਨੀਆ ਜੋ ਆਪਣੀ ਆਹ ਦੁਨੀਆ ਹੈ, ਇਹ ਹੋਰ ਦੁਨੀਆ ਹੈ। ਇਸ ਦੁਨੀਆ ਵਿੱਚ ਉਸ ਦੁਨੀਆ ਦੀਆਂ ਜਾਇਦਾਦਾਂ ਨਹੀਂ ਹਨ, ਆਪਣੇ ਕੋਲ ਉਹ ਕੁਛ ਨਹੀਂ ਹੈ ਜੋ ਦੁਨੀਆ ਵਾਲਿਆਂ ਕੋਲ ਹੈ। ਆਪਾਂ ਵੀ ਆਪਣੇ ਉਸ ਮਾਹੀ ਨੂੰ ਕੁਛ ਦੇਣਾ, ਪਰ ਆਪਣੇ ਕੋਲ ਉਹ ਕੁਛ ਹੈ ਨਹੀਂ ਜੋ ਦੁਨੀਆ ਵਾਲਿਆਂ ਕੋਲ, ਅਤੇ ਆਪਾਂ ਕੀ ਦੇਣਾ ਉਹਨਾਂ ਨੂੰ। ਬਾਬਾ ਜੀ ਹੋਰਾਂ ਨੂੰ ਜੇ ਉਹਨਾਂ ਦਾ ਨਾਂ ਕੋਈ ਨਹੀਂ, ਮਹਾਰਾਜ ਜੀ ਕਹਿੰਦੇ ਕਿ ਜਦੋਂ ਕੋਈ ਕਿਸੇ ਵਿੱਚ ਅਭੇਦ ਹੋ ਜਾਂਦਾ ਹੈ, ਕੋਈ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ, ਤਾਂ ਉਸਦਾ ਕੋਈ ਨਾਂ ਨਹੀਂ ਰਹਿੰਦਾ। ਪਹਿਲਾਂ ਜੇ ਕਿਸੇ ਦਾ ਨਾਂ ਮੱਖਣ ਸਿੰਘ ਹੈ ਤਾਂ ਆਪਾਂ ਉਸਨੂੰ ਆਵਾਜ਼ ਮਾਰੀਏ ਮੱਖਣ ਸਿੰਘ ਜੀ, ਅਤੇ ਉਹ ਉੱਠ ਕੇ ਤੁਹਾਡੇ ਪਾਸ ਆ ਜਾਂਦਾ। ਅਤੇ ਜਦੋਂ ਤੁਸੀਂ ਉਹਦੇ ਵਿੱਚ ਅਭੇਦ ਹੋ ਜਾਓ ਅਤੇ ਤੁਹਾਨੂੰ ਕੋਈ ਆਵਾਜ਼ ਮਾਰੇ ਸੰਤ ਜੀ, ਅਤੇ ਤੁਹਾਡੇ ਅੰਦਰ ਨੇ ਆਵਾਜ਼ ਨਹੀਂ ਦੇਣੀ, ਕਿਉਂਕਿ ਤੁਸੀਂ ਤੁਹਾਨੂੰ ਨਹੀਂ ਪਤਾ ਇਸ ਲਫ਼ਜ਼ ਦਾ ਮਤਲਬ ਕੀ ਹੈ। ਕੋਈ ਤੁਹਾਨੂੰ ਆਖੇ ਚੋਰ ਜੀ, ਤੁਹਾਡੇ ਅੰਦਰ ਨੇ ਆਵਾਜ਼ ਨਹੀਂ ਦੇਣੀ, ਤੁਹਾਡਾ ਕੋਈ ਨਾਂ ਨਹੀਂ ਰਹਿ ਜਾਂਦਾ। ਅਤੇ ਪਰਮੇਸ਼ੁਰ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਨਾਲ ਹੁੰਦੀ। ਜਦੋਂ ਇਹ ਇਸ ਤਰ੍ਹਾਂ ਹੁੰਦਾ ਤਾਂ ਫਿਰ ਮਹਾਰਾਜ ਜੀ ਕਹਿੰਦੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਕਿ ਹੁਣ ਜੋ ਮੇਰੀ ਕਹਾਣੀ ਹੈ, ਕਿਸੇ ਨੂੰ ਮੇਰੇ ਨਾਂ ਦਾ ਨਹੀਂ ਪਤਾ ਹੈ, ਕਿਉਂਕਿ ਹੁਣ ਮੇਰਾ ਕੋਈ ਨਾਂ ਰੱਖਿਆ ਨਹੀਂ ਜਾ ਸਕਦਾ, ਹੁਣ ਮੇਰਾ ਕੋਈ ਨਾਮ ਹੀ ਨਹੀਂ ਰਿਹਾ, ਅਤੇ ਵਡਿਆਈ ਇਹ ਤੁਹਾਡੀ ਹੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਅਤੇ ਸਾਡੇ ਮੂੰਹੋਂ ਕਦੀ ਵੀ ਉਹਨਾਂ ਦਾ ਨਾਂ ਨਹੀਂ ਨਿਕਲਦਾ ਜੀ, ਅੱਜ ਤੱਕ ਵੀ, ਅਤੇ ਕਿਉਂਕਿ ਉਹਨਾਂ ਦਾ ਨਾਂ ਕੋਈ ਹੈ ਨਹੀਂ। ਉਹ ਜਿਹੜਾ ਉਹ ਹੀ ਹੋ ਗਿਆ ਸੀ, ਉਹ ਜਿਹੜੇ ਉਹ ਹੀ ਹੋ ਗਏ ਸੀ, ਉਹਨਾਂ ਨੂੰ ਆਪਾਂ ਅੱਜ ਕਵੀ ਦਰਬਾਰ ਹੈ ਅਤੇ ਅਸੀਂ ਵੀ ਕਵਿਤਾ ਹੀ ਪੜ੍ਹਨੀ ਜੀ, ਨੇਤਰ ਬੰਦ ਕਰਕੇ ਅਤੇ ਉਹਨਾਂ ਨੂੰ ਕੁਛ ਭੇਟਾ, ਜਿਸ ਤਰ੍ਹਾਂ ਦੁਨੀਆ ਵਿੱਚ ਭੇਟਾ ਕਰਦੇ, ਆਪਾਂ ਵੀ ਕੁਛ ਚੜ੍ਹਾਉਣਾ ਹੈ ਉਹਨਾਂ ਦੇ ਚਰਨਾਂ 'ਤੇ। ਅਤੇ ਕੀ ਚੜ੍ਹਾਉਣਾ ਹੈ, ਇਹ ਜ਼ਿੰਦਗੀ ਤੈਨੂੰ ਸਮਰਪਣ ਮਹਿਰਮਾ, ਇਹ ਜ਼ਿੰਦਗੀ ਤੈਨੂੰ ਸਮਰਪਣ ਮਹਿਰਮਾ, ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾ। ਮਹਿਰ ਮਹਿਰਮ ਜੋ ਅੰਦਰ ਦੀਆਂ ਜਾਣਨ ਵਾਲ, ਇਹ ਜ਼ਿੰਦਗੀ ਤੈਨੂੰ ਸਮਰਪਣ ਮਹਿਰਮਾ, ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਨ ਨੈਣਾ ਦੇ ਜਨੇ ਕੁਝ ਹੰਝੂ ਨੈਣਾ ਦੇ ਜਨੇ ਕੁਝ ਹੰਝੂ ਪੇਸ਼ ਨੇ ਨੈਣਾ ਦੇ ਜਨੇ ਕੁਝ ਹੰਝੂ ਪੇਸ਼ ਨੇ ਪੇਸ਼ ਹੈ ਬੁੱਲੀਆਂ ਦੀ ਫਰਕਨ ਮਹਿਰਮਾਂ ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਂ ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਂ ਪੇਸ਼ ਹੈ ਅੱਜ ਤੈਨੂੰ ਨੈਣਾ ਦਾ ਜਾਮ ਪੇਸ਼ ਹੈ ਅੱਜ ਤੈਨੂੰ ਨੈਣਾ ਦਾ ਜਾਮ ਪੇਸ਼ ਹੈ ਹਿਰਦੇ ਦੀ ਧੜਕਨ ਮਹਿਰਮਾਂ ਪੇਸ਼ ਹੈ ਹਿਰਦੇ ਦੀ ਧੜਕਨ ਮਹਿਰਮਾਂ ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਂ ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਂ ਅਨ ਕਹੇ ਲਫਜ਼ਾਂ ਦੀ ਮਿੱਥਿਆ ਪੇਸ਼ ਹੈ ਜੋ ਲਫਜ਼ ਕਹਿ ਨਹੀਂ ਜਾ ਸਕਦੇ ਅੰਦਰ ਕੁਛ ਕਹਿਣਾ ਚਾਹੁੰਦਾ ਹੈ ਪਰ ਉਹ ਕਹਿਣ ਵਾਸਤੇ ਲਫਜ਼ ਬਣੇ ਨਹੀਂ ਹਨ ਕੋਈ ਲਫਜ਼ ਨਹੀਂ ਹੈ ਜੋ ਕਿਹਾ ਅਨ ਕਹੇ ਲਫਜ਼ਾਂ ਦੀ ਮਿੱਥਿਆ ਪੇਸ਼ ਹੈ ਮਿੱਥਿਆ ਕਹਾਣੀ ਅਣ ਕਹੇ ਲਫਜ਼ਾਂ ਦੀ ਵਿਥਿਆ ਪੇਸ਼ ਹੈ ਅਣ ਲਿਖੇ ਅੱਖਰਾਂ ਦੀ ਅਣ ਲਿਖੇ ਅੱਖਰਾਂ ਦੀ ਤੜਪਣ ਮਹਿਰਮਾਂ ਕੁਝ ਲਫਜ਼ ਤੜਪ ਰਹੇ ਹਨ ਪਰ ਉਹ ਲਫਜ਼ ਬਣ ਨਹੀਂ ਰਹੇ ਤੜਪ ਰਹੇ ਹਨ ਬਣ ਨੂੰ ਪਰ ਬਣ ਨਹੀਂ ਰਹੇ ਲਿਖੇ ਨਹੀਂ ਜਾ ਸਕਦੇ ਅਣ ਕਹੇ ਲਫਜ਼ਾਂ ਦੀ ਵਿਥਿਆ ਪੇਸ਼ ਹੈ ਅਣ ਲਿਖੇ ਅੱਖਰਾਂ ਦੀ ਤੜਪਣ ਮਹਿਰਮਾਂ ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਂ ਕੁਝ ਉਨੀਂਦੇ ਪ੍ਰੇਮ ਦੇ ਕੁਝ ਚਾਵਾਂ ਦੇ ਬਿਰਹੜੇ ਕੁਝ ਉਨੀਂਦੇ ਪ੍ਰੇਮ ਦੇ ਅਜੇ ਪ੍ਰੇਮ ਦੀ ਨੀਂਦ ਹੈ ਅਜੇ ਪ੍ਰੇਮ ਪੂਰਾ ਨਹੀਂ ਹੋਇਆ ਜਿੰਨਾ ਤੈਨੂੰ ਪ੍ਰੇਮ ਕਰਨਾ ਚਾਹੀਦਾ ਸੀ ਉਨਾ ਹੋਇਆ ਨਹੀਂ ਅਜੇ ਪ੍ਰੇਮ ਕੁਝ ਉਨੀਂਦੇ ਪ੍ਰੇਮ ਦੇ ਕੁਝ ਚਾਵਾਂ ਦੇ ਬਿਰਹੜੇ ਅਤੇ ਜੋ ਚਾਹ ਕਰਨੇ ਚਾਹੀਦੇ ਸੀ ਉਹ ਵੀ ਚਾਹ ਪੂਰੇ ਨਹੀਂ ਹੋਏ ਉਹ ਚਾਹ ਵੀ ਕਰਨੇ ਨਹੀਂ ਆਉਂਦੇ ਉਹਨਾਂ ਪਿਆਰ ਵੀ ਕਰਨਾ ਨਹੀਂ ਆਉਂਦਾ ਕੁਝ ਉਨੀਂਦੇ ਪ੍ਰੇਮ ਦੇ ਕੁਝ ਚਾਵਾਂ ਦੇ ਬਿਰਹੜੇ ਪੇਸ਼ ਹੈ ਅੱਖੀਆਂ ਦੀ ਰੜਕਣ ਮਹਿਰਮਾਂ ਇਹ ਅੱਖੀਆਂ 'ਚ ਰੜਕਦੇ ਹਨ ਕਿ ਜਿੰਨਾ ਉਹਨੂੰ ਪ੍ਰੇਮ ਕਰਨਾ ਚਾਹੀਦਾ ਜਿੰਨੇ ਚਾਹ ਕਰਨੇ ਚਾਹੀਦੇ ਉਹਨੇ ਹੋ ਨਹੀਂ ਰਹੇ ਕੁਝ ਉਨੀਂਦੇ ਪ੍ਰੇਮ ਦੇ ਕੁਝ ਚਾਵਾਂ ਦੇ ਬਿਰਹੜੇ ਪੇਸ਼ ਹੈ ਅੱਖੀਆਂ ਦੀ ਧੜਕਣ ਮਹਿਰਮਾਂ ਕੀ ਕਰਾਂ ਹੁਣ ਹੋਰ ਅਰਪਣ ਮਹਿਰਮਾਂ पेश है दीदार नैना दी दीद दा, मेरे नैना दा पर्दा जिदे ते अक्स बनदे जिन्हां नूं मैं देखदा, जिस किसे नूं देखिए ते अपने अख विच उहदा अक्स बनदा, ते तैनू पेश है मेरी अख, ते देख इहदे विच तेरे तो बिना होर किसे दा अक्स नहीं, एक तू ही है मेरे नैणा विच, होर किसे दा अक्स नहीं, सिर्फ एक तेरी ही तस्वीर। पेश है दीदार नैणा, तू आप देख ले, तेनू दीदार आप कर ले तू। पेश है दीदार नैणा दी दीद दा, पेश है मन दाए दर्पण मेहरमा, ते मन दा शीशा भी देख ले, उहदे विच भी सिर्फ तेरी तस्वीर ही है, उहदे विच भी सिर्फ तेरी तस्वीर ही जड़ी हुई। पेश है दीदार नैणा दी दीद दा, पेश है मन दा दर्पण मेहरमा, एह जिंदगी तैनू समर्पण मेहरमा, की करां हुण होर अर्पण मेहरमा। ते सानू इस तरह जदों असी लिखदे सी ते सानू इस तरह महसूस होया कि जिस तरह वो कहिंदे कि चल ठीक है तू अपना दस तेरा की हाल ते उहदे लई एक लाइन आखरी लिखी उन्हें, वक्त दे कुछ हादसे कुछ होनियां, वक्त दे कुछ हादसे कुछ होनियां, आए सन दिल नू परखन मेहरमा। वक्त दे कुछ हादसे कुछ होनियां, आए सन दिल नू परखन मेहरमा, की करां हुण होर अर्पण मेहरमा। पेश है हिरदे दी धड़कन मेहरमा, अनलिखे अखरां दी तड़पन मेहरमा, पेश है अखियां दी रड़कन मेहरमा, पेश है मन दाए दर्पण मेहरमा। वाहिगुरु जे टाइम बहुत हो गया तो सब कल नु काम ते जाना, वो वचन करते होंगे सन हमेशा ही कि असी किते नहीं जाना, तो सानू पता नहीं कि वो आपनू इन्ना प्यार करते कहते भी किते नहीं जाना, जा के अपने प्यार विच ही इन्नी ताकत सी कि उन्होंने उन्होंने देखिया कि सानू इन्हां दे प्यार ने जान नहीं देना। पता नहीं की कहानी सी कि वो इन्ना प्यार करते कि जानना नहीं चाहते सी, कि अपना प्यार इन्ना तकड़ा सी कि जान नहीं दिता। धरना पड़ते तेरा प्यार सिके साड़ी खिच सजना तू जाके भी न जा सक्यों। तेरा प्यार सिके साड़ी खिच सजना तू जाके भी न जा सक्यों। निरपौ निर्वैर अकाल मूर्त अजूनी सैभंग गुरप्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच। नेत्र बंद दुनिया तो इस दुनिया तो परां जाना है जी, इस दुनिया तो परां उदे देश ये भी उदा देश ही है पर आपां नूं अजे दिसदा नहीं है। जदों उदे देशों जदों उदे देश पहुंच जावांगे ते पिछे मुड़ के देखांगे ते दिसू कि ये भी उदा देश ही सी, ये भी उदा देश ही सी। महाराज जी कहिंदे काम क्रोध हंकार दा करके ये दुनिया दिसदी है, दुनिया है नहीं, है परमात्मा ही। पर क्योंकि प्राणी काम क्रोध और अहंकार दे वश विच रहिंदा है ते इस करके इन्हां तों निखड़ के जे देखांगे ते ओह दिसू। महाराज जी कहिंदे काम क्रोध अहंकार माते व्यापिया संसार। काम क्रोध अहंकार दी मस्ती विच उस नशे विच होन करके, उस नशे विच होन करके ठीक दिसता नहीं है ते संसार दिस रहा है। काम क्रोध अहंकार माते व्यापिया संसार। काम क्रोध अहंकार माते व्यापिया संसार। जे अपने आप नूं याद कराउणा कि ये सब कुछ है कि ये सब कुछ साचे ते पवना पया। परमात्मा ने अपने आप तो हवा बनाई, हवा तो पानी, साचे ते पवना पया, पवने ते जल होए, जल ते त्रे पवन साजिया, कट कट जोत समा। कि सब कुछ हवा तो बनया हुआ ते हवा ਜਿਹਨੂੰ ਆਪਾਂ ਪਛਾਣਦੇ ਵੀ ਨਹੀਂ ਹਾਂ, ਜਿਹਦੇ ਨਾਲ ਕਦੀ ਖਲੋ ਕੇ ਗੱਲ ਵੀ ਨਹੀਂ ਕੀਤੀ, ਉਹ ਆਪਾਂ ਹਾਂ, ਉਸ ਤੋਂ ਬਣੇ ਹੋਏ ਹਾਂ। ਪੌਣ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤਰੇ ਪਵਨ ਸਾਜਿਆ, ਘੱਟ ਘੱਟ ਜੋਤ ਸਮਾਈ। ਪੌਣ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ, ਪੌਣ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ। ਪੌਣ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ, ਪੌਣ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ। ਇਸ ਜਲ ਤੋਂ ਸਭ ਜਗ ਰਚਾਇਆ ਦੇਖ ਅਚਰਜ ਨੀ ਮਾਈ, ਇਸ ਜਲ ਤੋਂ ਸਭ ਜਗ ਰਚਾਇਆ ਦੇਖ ਅਚਰਜ ਨੀ ਮਾਈ, ਇਸ ਜਲ ਤੋਂ ਸਭ ਜਗ ਰਚਾਇਆ ਦੇਖ ਅਚਰਜ ਨੀ ਮਾਈ, ਇਸ ਜਲ ਤੋਂ ਸਭ ਜਗ ਰਚਾਇਆ ਦੇਖ ਅਚਰਜ ਨੀ ਮਾਈ। ਪਵਨ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ, ਪਵਨ ਦੀ ਕੁੱਖੇ ਜਲ ਵਸਿੰਦਾ ਦੱਸ ਗਿਆ ਨੀ ਮਾਹੀ, ਮਨ ਜੋੜਨਾ ਹੈ। ਇਹ ਜੋ ਆਪਣੀਆਂ ਪੰਜ ਇੰਦਰੀਆਂ ਹਨ, ਨੇਤਰ, ਕੰਨ, ਨੱਕ, ਰਸਨਾ, ਹੱਥ, ਇਹ ਪੰਜੇ ਮਨ ਦੇ ਅੰਡਰ ਹਨ। ਇਹਨਾਂ ਪੰਜਾਂ ਵਿੱਚੋਂ ਮਨ ਵਰਤ ਰਿਹਾ ਹੈ ਅਤੇ ਇਹਨਾਂ ਪੰਜਾਂ ਨੂੰ ਆਪੋ ਆਪਣੀ ਜਗ੍ਹਾ 'ਚ ਨੇਤਰ ਬੰਦ ਨੇਤਰਾਂ ਨਾਲ ਉਹਦਾ ਰਾਹ ਤੱਕਣਾ ਹੈ ਗੁਰੂ ਨਾਨਕ ਸਾਹਿਬ ਜੀ ਦਾ, ਰਸਨਾ ਨਾਲ, ਸੁਰਤੀ ਨਾਲ ਵਾਹਿਗੁਰੂ ਵਾਹਿਗੁਰੂ ਸ਼ਬਦ, ਅਤੇ ਨੱਕ ਦੇ ਅੰਦਰ ਵਾਰ, ਨੱਕ ਦੇ ਅੰਦਰ ਵਾਰ ਸੁਗੰਧ ਲੈਣੀ ਹੈ। ਇੱਕ ਦਿਨ ਅਚਾਨਕ ਹੀ ਅੰਦਰੋਂ ਬਹੁਤ ਪਿਆਰੀ ਸੁਗੰਧ, ਪਰਮਲ ਜਿਸ ਨੂੰ ਆਖਦੇ, ਸਾਰੀ ਬਨਸਪਤੀ, ਸਾਰੇ ਫੁੱਲਾਂ ਨੂੰ ਮਿਲਾ ਕੇ ਜੇ ਉਹਦਾ ਅਰਕ ਕੱਢਿਆ ਜਾਏ ਤਾਂ ਉਸ ਅਰਕ ਦੀ ਸੁਗੰਧ ਇੱਕ ਦਿਨ ਆਊ, ਕੰਨ ਤਤਪਰ ਰਹਿਣ, ਮਹਾਰਾਜ ਜੀ ਹੋਰਾਂ ਦੀ ਬਾਣੀ ਸੁਣ ਲਈ, ਅਤੇ ਹੱਥ ਸ਼ਾਂਤ ਰਹਿਣ, ਕਿਉਂਕਿ ਬਾਹਰ ਕੁਛ ਨਹੀਂ ਕਰਨਾ ਹੈ, ਅੰਦਰ ਜਾਣਾ ਹੈ। ਹੱਥ ਸ਼ਾਂਤ ਰਹਿਣ, ਅੰਦਰ ਨੂੰ ਸ਼ਾਂਤ ਕਰਨਾ, ਅੰਦਰ ਨੂੰ ਸ਼ਾਂਤ। ਦੋ ਕੁ ਮਿੰਟ ਅੰਦਰ ਨੂੰ ਸ਼ਬਦ ਸੁਣਾਉਣਾ, ਅਤੇ ਜੇ ਅਜੇ ਵੀ ਅੰਦਰ ਛਲਕ ਰਿਹਾ ਹੈ ਤਾਂ ਇਸ ਨੂੰ ਸ਼ਾਂਤ ਕਰਨਾ, ਸ਼ਾਂਤ। ਜਿਸ ਤਰ੍ਹਾਂ ਜਲ ਨਾਲ ਨੱਕੋ ਨੱਕ ਭਰਿਆ ਖੜਾ, ਅੰਦਰ ਅੰਦਰ ਨੂੰ ਲੋਰੀ ਦੇਣੀ ਸ਼ਬਦ ਨਾਲ, ਲੋਰੀ। ਵਾਹਿਗੁਰੂ, 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 ਗੁਰ ਸ਼ਬਦ ਦੀ ਸੁੱਖ ਸਾਰ, ਕਿ ਸਭ ਤੋਂ ਉੱਤਮ ਸੁੱਖ ਸ਼ਬਦ ਦੇ ਜਾਪ ਨਾਲ ਅੰਦਰ ਨੂੰ ਮਿਲਦਾ ਹੈ। ਅਤੇ ਸੁੱਖ ਤਾਂ ਅੰਦਰ ਨੂੰ ਮਿਲਣਾ ਹੈ ਨਾ ਜੀ, ਅੰਦਰ ਨੂੰ। ਬਾਹਰੋਂ ਕੋਈ ਚੀਜ਼ ਅੰਦਰ ਨੂੰ ਸੁੱਖ ਨਹੀਂ ਦੇ ਸਕਦੀ। ਭਾਈ ਰੇ ਦੇਖੋ ਲੋਰੀ ਮਹਾਰਾਜ ਜੀ ਦਿੰਦੇ, ਭਾਈ ਰੇ ਗੁਰ ਸ਼ਬਦੀ ਸੁੱਖ ਸਾਰ, ਭਾਈ ਰੇ ਗੁਰ ਸ਼ਬਦੀ ਸੁੱਖ ਸਾਰ। ਸ਼ਬਦੀ ਸੁਖ ਸਾਰ, ਭਾਈ ਰੇ ਗੁਰ ਸ਼ਬਦੀ ਸੁਖ ਸਾਰ। ਅਭਿਆਸ ਕਰਨਾ ਕਿ ਅੰਦਰ ਸੁਰਤੀ ਨਾਲ ਜਾਗ ਦੇ ਅੰਦਰ ਵੱਲ ਧਿਆਨ ਰੱਖਣਾ, ਸ਼ਬਦ ਦੇ ਨਾਲ ਜਾਗਣਾ ਅਤੇ ਜਾਗ ਦੇ ਅੰਦਰ ਵੱਲ ਧਿਆਨ ਰੱਖ ਕੇ ਬਾਹਰੋਂ ਸੁਣਨਾ। ਕਸ਼ਮੀਰ ਵਿੱਚ ਜਿਸ ਪਹਾੜੀ 'ਤੇ ਜਾ ਕੇ ਮਹਾਰਾਜ ਜੀ ਬੈਠ ਗਏ ਸਨ ਅਤੇ ਉਹ ਪਹਾੜੀ ਉੱਥੇ ਹੋਰ ਦਰੱਖਤ ਅਤੇ ਝਾੜੀਆਂ ਵੀ ਸਨ ਅਤੇ ਉਹ ਸਾਜੜੀ ਨੇ ਕਿਹਾ ਕਿ ਤੁਸੀਂ ਭਲੇ ਪੁਰਸ਼ ਨਹੀਂ ਹੋ, ਪਤਾ ਨਹੀਂ ਚੋਰ ਹੋ, ਡਾਕੂ ਹੋ, ਰਾਹ ਮਾਰੂ ਹੋ, ਫਕੀਰੀ ਬਾਣੇ ਪਹਿਨੇ ਹੋਏ ਫਕੀਰ ਇਸ ਤਰ੍ਹਾਂ ਕਿਉਂ ਬੈਠਣਗੇ। ਅਤੇ ਫਿਰ ਉਸਦੇ ਸਾਰੇ ਦੁੰਬੇ ਮਰ ਗਏ ਸੀ, ਫਿਰ ਪਰਮਾਤਮਾ ਨੇ ਮਹਾਰਾਜ ਜੀ ਹੋਰਾਂ ਨੇ ਉਸਨੂੰ ਸੁਰਜੀਤ ਕਰਨ ਦਾ ਸੁਰਜੀਤ ਕੀਤੇ ਅਤੇ ਅਗਲੇ ਦਿਨ ਦੁੰਬਿਆਂ ਦਾ ਮਾਲਕ ਆਇਆ ਲੱਭਦਾ ਲੱਭਦਾ ਅਤੇ ਮਹਾਰਾਜ ਜੀ ਹੋਰਾਂ ਪਾਸ ਆ ਕੇ ਮੱਥਾ ਟੇਕਿਆ। ਉਹ ਸਾਜੜੀ ਨੇ ਕਿਹਾ ਕਿ ਮੈਂ ਨਹੀਂ ਜਾਣਾ ਪਿੰਡ, ਉਸ ਨਗਰ ਦਾ ਨਾਂ ਬੀਜ ਬਿਹਾੜਾ ਹੈ, ਬੀਜ ਬਿਹਾੜਾ। ਅਤੇ ਮਹਾਰਾਜ ਜੀ ਉਸ ਤੋਂ ਮੀਲਕ ਦੀ ਬਿੱਥ 'ਤੇ ਬਾਹਰ ਬੈਠ ਗਏ ਸਨ। 13 ਦਿਨ ਬੈਠੇ ਰਹੇ, 12 ਦਿਨ ਬੈਠੇ ਰਹੇ ਅਤੇ ਆਜੜੀ ਮਿਲਿਆ ਅਤੇ ਅੱਜ 13 ਦਿਨ ਹੋ ਗਏ, 14ਵਾਂ ਚੜ੍ਹ ਗਿਆ। ਉਸ ਭੇਡੂਆਂ ਦੇ ਮਾਲਕ ਨੇ ਸਾਰੇ ਭੇਡੂਆਂ ਨੂੰ ਇਕੱਠਾ ਕਰਕੇ ਅਤੇ ਕਰ ਲੈ ਗਿਆ। ਨਗਰ 'ਚ ਜਾ ਕੇ ਦੱਸਿਆ ਕਿ ਬਾਹਰ 3 ਸਾਧੂ ਆਏ ਹੋਏ ਹਨ, ਉਹਨਾਂ ਵਿੱਚੋਂ ਇੱਕ ਤਾਂ ਨਿਰਾਪੁਰਾ ਖੁਦਾ ਦਾ ਰੂਪ ਹੈ ਅਤੇ 13-14 ਦਿਨ ਹੋ ਗਏ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ, ਕੋਈ ਸੇਵਾ ਟਹਿਲ ਨਹੀਂ ਕੀਤੀ। ਅਤੇ ਉਹ ਬਹੁਤ ਕਰਨੀ ਵਾਲਾ ਸਾਧੂ ਫਕੀਰ ਹੈ। ਨਗਰ ਦੇ ਲੋਕ ਆਏ, ਸਾਰਿਆਂ ਨੇ ਬਹੁਤ ਨਿਮਰਤਾ ਨਾਲ ਕਿਹਾ ਕਿ ਸਾਈਂ ਜੀ, ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਇੱਥੇ ਆਏ ਹੋਏ, ਸਾਡੇ ਕੋਲੋਂ ਬਹੁਤ ਖਤਾ ਹੋ ਗਈ, ਗੁਨਾਹ ਹੋ ਗਿਆ ਕਿ ਤੁਹਾਡੀ ਕੋਈ ਟਹਿਲ ਸੇਵਾ ਨਹੀਂ ਕਰ ਸਕੀ। ਤੁਸੀਂ ਖੁਦਾ ਦੇ ਪਿਆਰੇ ਹੋ, ਸਾਨੂੰ ਬਖਸ਼ ਦੇਣਾ, ਸਾਡਾ ਇਹ ਗੁਨਾਹ ਬਖਸ਼ ਦੇਣਾ। ਸਾਰੇ ਲੋਕ ਨਗਰੋਂ ਆਉਂਦੇ ਫਿਰ ਮਹਾਰਾਜ ਜੀ ਪਹਾੜੀ ਤੋਂ ਉੱਤਰ ਕੇ ਪਹਾੜੀ ਦੇ ਪੈਰਾਂ ਵਿੱਚ ਇੱਕ ਚਸ਼ਮਾ ਵਗਦਾ ਹੈ ਜਿਸ ਨੂੰ ਮਾਰਤੰਡ ਦਾ ਚਸ਼ਮਾ ਆਖਦੇ ਹਨ। ਜੇ ਮਹਾਰਾਜ ਜੀ ਹੋਰਾਂ ਆਗਿਆ ਦਿੱਤੀ ਬਰਸੀ ਤੋਂ ਬਾਅਦ ਉੱਧਰ ਨੂੰ ਜਾਣ ਦੀ ਅਤੇ ਫਿਰ ਐਤਕੀ ਕਸ਼ਮੀਰ ਵਿੱਚ ਜਿੱਥੇ ਜਿੱਥੇ ਮਹਾਰਾਜ ਜੀ ਹੋਰਾਂ ਚਰਨ ਪਾਏ ਉੱਥੇ ਜਾਵਾਂਗੇ। ਮਾਰਤੰਡ ਇੱਕ ਰਿਸ਼ੀ ਹੋਇਆ ਅਤੇ ਉਹ ਇਸ ਇਲਾਕੇ ਵਿੱਚ ਰਹਿੰਦਾ ਹੁੰਦਾ ਸੀ। ਇਸ ਚਸ਼ਮੇ ਦਾ ਨਾਮ ਹੀ ਮਾਰਤੰਡ ਦਾ ਚਸ਼ਮਾ ਹੀ ਹੈ। ਅਤੇ ਇਸ ਚਸ਼ਮੇ ਤੋਂ 2 ਕੁ ਮੀਲ ਦੀ ਵਿੱਥ 'ਤੇ ਇੱਕ ਮਾਰਤੰਡ ਮੰਦਰ ਹੈ ਹੁੰਦਾ ਸੀ ਜੋ ਹੁਣ ਟੱਠਾ ਹੋਇਆ ਹੈ, ਪਰ ਉਸ ਟੱਠੇ ਹੋਏ ਮੰਦਰ ਦੇ ਪੱਥਰ ਅਜੇ ਪਏ ਹਨ। ਇਸ ਮੰਦਰ ਵਿੱਚ ਜੋ ਇਸ ਨਗਰ ਦਾ ਬ੍ਰਹਮਦਾਸ ਬ੍ਰਾਹਮਣ ਸੀ, ਇਸ ਮੰਦਰ ਵਿੱਚ ਉਸਨੂੰ ਮਾਇਆ ਦੇ ਦਰਸ਼ਨ ਹੋਏ ਸਨ, ਜੋ ਪਿਛਲੇ ਸਾਲ ਸਾਖੀ ਵਿਚਾਰੀ ਗਈ ਸੀ। ਇਸੇ ਨਗਰ ਵਿੱਚ ਬ੍ਰਹਮਦਾਸ ਰਹਿੰਦਾ ਸੀ, ਇਹ ਪੰਡਿਤ। ਸਾਰੇ ਨਗਰ ਨੇ ਸੁਣੀ ਮਹਾਰਾਜ ਜੀ ਦੀ ਮਹਿਮਾ, ਅਤੇ ਇਸ ਪੰਡਿਤ ਦੇ ਅੰਦਰ ਆਇਆ ਕਿ ਮੈਂ ਵੀ ਜਾ ਕੇ ਦੇਖਾਂ ਕੈਸਾ ਉਹ ਫਕੀਰ ਹੈ ਜਿਸ ਦੀ ਸਾਰੇ ਇੰਨੀ ਮਹਿਮਾ ਕਰ ਰਹੇ ਹਨ। ਅਤੇ ਇਹ ਬ੍ਰਹਮਦਾਸ ਪੰਡਿਤ ਬਹੁਤ ਕਿਤਾਬਾਂ ਇਸਨੇ ਬਹੁਤ ਪੜ੍ਹੀਆਂ ਹੋਈਆਂ ਸਨ। ਹਿੰਦੂ ਮਤ ਵਿੱਚ 4 ਵੇਦ ਹਨ ਵੱਡੇ ਵੱਡੇ ਜਿਹੜੇ ਰਿਸ਼ੀਆਂ ਨੇ ਲਿਖੇ ਹੋਏ, 6 ਸ਼ਾਸਤਰ ਹਨ, 27 ਸਿਮਰਤੀਆਂ, ਫਿਰ ਪੁਰਾਣ। ਇਹ ਸਾਰੀਆਂ ਕਿਤਾਬਾਂ ਰਿਸ਼ੀਆਂ ਯੋਗੀਆਂ ਨੇ ਰਚੀਆਂ ਹੋਈਆਂ ਹਨ, ਅਤੇ ਇਹਨਾਂ ਵਿੱਚ ਬਹੁਤਾ ਕਰਮ ਕਾਂਡਾਂ ਦਾ ਵਿਸਥਾਰ ਹੈ ਕਿ ਫਲਾਣਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਦਾ ਕੀ ਫਲ ਮਿਲਦਾ ਹੈ, ਕਿਸੇ ਨੂੰ ਗਊ ਦਾਨ ਕਰਨ ਦਾ ਕੀ ਫਲ ਮਿਲਦਾ ਹੈ। ਇਸ ਤਰ੍ਹਾਂ ਦੇ ਛੋਟੇ ਤੋਂ ਛੋਟੇ ਕਰਮ ਤੋਂ ਲੈ ਕੇ ਵੱਡੇ ਵੱਡੇ ਕਰਮਾਂ ਦੇ ਇਹ ਫਲ ਅਤੇ ਪੁੰਨ ਕੀ ਹੁੰਦੇ ਔਰ ਪਾਪ ਕਿਸ ਕੰਮ ਦਾ ਕਿੰਨਾ ਪਾਪ ਮਿਲਦਾ ਹੈ ਕੀ, ਅਤੇ ਇਸਨੇ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਸਨ। ਇਹ ਕਿਤਾਬਾਂ ਆਪਣੇ ਕੋਲ ਹੀ ਰੱਖਦਾ ਹੁੰਦਾ ਸੀ ਤਾਂ ਕਿ ਜਿੱਥੇ ਕਿੱਥੇ ਵੀ ਕੋਈ ਚਰਚਾ ਹੋਵੇ ਅਤੇ ਉਸ ਆਦਮੀ ਦਾ ਮੂੰਹ ਬੰਦ ਕਰ ਸਕੇ ਕਿ ਦੇਖੋ ਇਹਨਾਂ ਕਿਤਾਬਾਂ ਵਿੱਚ ਆ ਲਿਖਿਆ ਹੋਇਆ। ਇਹ ਸਾਰੀਆਂ ਕਿਤਾਬਾਂ ਨਾਲ ਲੈ ਕੇ ਮਹਾਰਾਜ ਜੀ ਹੋਰਾਂ ਪਾਸ ਗਿਆ, ਜਾ ਕੇ ਬੈਠ ਗਿਆ ਅਤੇ ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਤੁਸੀਂ ਵੀ ਕੁਝ ਫਰਮਾਓ। ਕਹਿਣ ਲੱਗਾ, ਸਾਈਂ ਜੀ, ਮੇਰੇ ਅੰਦਰੋਂ ਦੂਜਾ ਭਾਵ ਨਹੀਂ ਖਤਮ ਹੁੰਦਾ। ਦੂਜਾ ਭਾਵ ਤੋਂ ਭਾਵ ਕਿ ਇਹ ਦੁਨੀਆ ਨਹੀਂ ਵਿਸਰਦੀ, ਪਰਮਾਤਮਾ ਨਾਲ ਲਿਵ ਨਹੀਂ ਲੱਗਦੀ। ਮਹਾਰਾਜ ਜੀ ਕਹਿੰਦੇ, ਪੰਡਿਤ ਜੀ, ਗੁਰੂ ਧਾਰਨ ਕਰਨ ਤੋਂ ਬਿਨਾਂ ਕਦੀ ਵੀ ਇਹ ਮਾਰਗ ਹੱਥ ਨਹੀਂ ਆਇਆ ਕਰਦਾ, ਭਾਵੇਂ ਕੋਈ ਲੱਖ ਉਪਾਵ ਕਰ ਲਵੇ। ਬੰਦ ਹੋਇਆ ਹੋਇਆ ਤਾਲਾ ਖੁੱਲ੍ਹਦਾ ਨਹੀਂ ਹੈ, ਗੁਰੂ ਖੋਲ੍ਹਦਾ ਹੈ। ਜੇ ਵੱਡੇ ਭਾਗ ਹੋਣ ਤਾਂ ਗੁਰੂ ਨਾਲ ਮਿਲਾਪ ਹੁੰਦਾ ਹੈ, ਫਿਰ ਉਹ ਉਪਦੇਸ਼ ਦਿੰਦਾ ਹੈ, ਨਾਮ ਦਿੰਦਾ ਹੈ ਅਤੇ ਸੱਚ ਝੂਠ ਦਾ ਨਿਸਤਾਰਾ ਕਰ ਦਿੰਦਾ ਹੈ ਕਿ ਸੱਚ ਕੀ ਹੈ, ਝੂਠ ਕੀ ਹੈ, ਛੱਡਣਾ ਕੀ ਹੈ, ਫੜਨਾ ਕੀ ਹੈ। ਅਤੇ ਫਿਰ ਤੁਹਾਡੀ ਬਿਰਤੀ ਅੰਦਰ ਵੱਲ ਨੂੰ ਹੋ ਜਾਂਦੀ, ਅੰਤਰਮੁਖੀ। ਅਤੇ ਜਿੰਨਾ ਚਿਰ ਬਿਰਤੀ ਅੰਤਰਮੁਖੀ ਨਹੀਂ ਹੁੰਦੀ ਉਹਨਾਂ ਚਿਰ ਵਿਸ਼ੇ ਵਿਕਾਰਾਂ ਵਿੱਚ ਰੰਗਿਆ ਰਹਿੰਦਾ ਹੈ ਪ੍ਰਾਣੀ ਕਾਮ ਕ੍ਰੋਧ ਹੰਕਾਰ ਵਿੱਚ, ਅਤੇ ਉਸ ਨੂੰ ਇਹ ਸੰਸਾਰ ਪਾਸਦਾ ਹੈ, ਉਹਦੇ ਨਾਲ ਲਿਵ ਨਹੀਂ ਲੱਗਦੀ। ਪੰਡਿਤ ਕਹਿਣ ਲੱਗਾ ਜੀ, ਫਲਾਣੀ ਕਿਤਾਬ ਵਿੱਚ, ਫਲਾਣੇ ਵੇਦ ਵਿੱਚ ਕਾਮ ਕ੍ਰੋਧ ਹੰਕਾਰ ਨੂੰ ਵੱਸ ਕਰਨ ਦਾ ਆਹ ਤਰੀਕਾ ਲਿਖਿਆ ਹੋਇਆ ਹੈ, ਫਲਾਣੇ ਸ਼ਾਸਤਰ ਵਿੱਚ ਆਹ ਲਿਖਿਆ ਹੋਇਆ ਹੈ, ਇਸ ਸਿਮ੍ਰਤੀ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। ਮਹਾਰਾਜ ਜੀ ਕਹਿੰਦੇ, ਕਾਮ ਕ੍ਰੋਧ ਹੰਕਾਰ ਮਾਥੇ ਵਿਆਪਿਆ ਸੰਸਾਰ, ਪੌ ਸੰਤ ਸਰਨੀ ਕਿ ਉਹਦੀ ਸਰਨੀ ਪੌ। ਪੌ ਸੰਤ ਸਰਨੀ ਲਾਗ ਚਰਨੀ ਮਿਟੇ ਅੰਧ ਅੰਧਾਰ, ਆਪ ਛੋੜ ਸਭ ਹੋਏ ਰਹਿਣਾ, ਸਾਰਿਆਂ ਦੀ ਚਰਨ ਧੂੜੀ ਹੋ ਜਾਓ। ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ। ਕਹਿੰਦੇ ਆਪ ਨਹੀਂ ਪੰਡਿਤ ਜੀ ਕਿਸੇ ਦੀ ਚਰਨ ਧੂੜੀ ਹੋ ਸਕੀ ਦਾ, ਸਾਰਿਆਂ ਦੀ ਚਰਨ ਧੂੜੀ ਇਹ ਤਾਂ ਜਿਹਨੂੰ ਨਿਰੰਕਾਰ ਇਹ ਦਾਤ ਦੇਵੇ, ਇਹ ਦਾਤ ਹੈ, ਦਾਤਾਂ ਦੇ ਸਿਰ ਦਾਤ। ਅਤੇ ਜੋ ਮਹਾਰਾਜ ਜੀ ਹੋਰਾਂ ਪਾਸ ਹੈ, ਹੋਰ ਕਿਸੇ ਪਾਸ ਨਹੀਂ, ਹੋਰ ਜਿੰਨੇ ਪੀਰ ਪੈਗੰਬਰ ਆਏ ਉਹਨਾਂ ਪਾਸ ਇਹ ਦਾਤ ਨਹੀਂ ਸੀ। ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ, ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਾਸਾਰ, ਜੋ ਕੁਛ ਦਿਸ ਰਿਹਾ ਹੈ ਸਾਰਾ ਪਰਮਾਤਮਾ ਹੀ ਹੈ। ਕਹੋ ਨਾਨਕ ਗੁਰ ਭਰਮ ਮਿਟਾਇਆ ਸਗਲ ਬ੍ਰਹਮ ਵਿਚਾਰ, ਕਿ ਸਾਰਾ ਬ੍ਰਹਮ ਹੀ ਹੈ, ਸਾਰਾ ਪਰਮਾਤਮਾ ਹੈ। ਅਤੇ ਮਹਾਰਾਜ ਜੀ ਕਹਿੰਦੇ, ਕਾਮ ਕ੍ਰੋਧ ਹੰਕਾਰ ਨੂੰ ਮਿਟਾਉਣ ਤੋਂ ਬਿਨਾਂ ਨਹੀਂ ਮਾਰਗ ਹੱਥ ਆਉਂਦਾ, ਅਤੇ ਉਹਦੇ ਵਾਸਤੇ ਗੁਰੂ ਧਾਰਨ ਕਰਨਾ ਪੈਂਦਾ ਹੈ, ਗੁਰੂ ਕੋਲੋਂ ਉਪਦੇਸ਼ ਲੈਣਾ ਪੈਂਦਾ ਹੈ, ਸਾਧ ਸੰਗਤ ਕਰਕੇ ਸਾਰਿਆਂ ਦੀ ਚਰਨ ਧੂੜੀ ਬਣਨਾ ਪੈਂਦਾ ਹੈ, ਫਿਰ ਕਿਧਰੇ ਲਿਵ ਲੱਗਦੀ ਹੈ। ਅਤੇ ਉਹ ਦੱਸਣ ਲੱਗਾ ਕਿ ਫਲਾਣੀ ਕਿਤਾਬ ਵਿੱਚ ਇਹਨਾਂ ਨੂੰ ਮਿਟਾਉਣ ਦਾ ਤਰੀਕਾ ਹੈ, ਫਲਾਣੀ ਵਿਚਾਰ। ਅਤੇ ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਅਸੀਂ ਸਮਝਦੇ ਹਾਂ ਤੁਸੀਂ ਬਹੁਤ ਕਿਤਾਬਾਂ ਪੜ੍ਹੀਆਂ ਹਨ, ਪਰ ਪੜ੍ਹਨ ਨਾਲ ਕੁਛ ਨਹੀਂ ਹੁੰਦਾ ਜੀ। ਅਤੇ ਮਹਾਰਾਜ ਜੀ ਬਚਨ ਕਰਦੇ ਕਹਿੰਦੇ, ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ। ਸਾਥ ਪੜ ਸਾਥ। ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਭਾਵੇਂ ਕੋਈ ਇੱਕ ਕਿਤਾਬ ਲੈ ਕੇ ਉਹ ਪੜ੍ਹ ਲਵੇ ਅਤੇ ਉਹਨੂੰ ਗੱਡੇ 'ਤੇ ਰੱਖ ਦੇਵੇ, ਦੂਜੀ ਲੈ ਕੇ ਪੜ੍ਹ ਕੇ ਗੱਡੇ 'ਤੇ ਰੱਖ ਦੇਵੇ, ਤੀਜੀ ਪੜ੍ਹ ਕੇ ਗੱਡੇ 'ਤੇ ਰੱਖ ਦੇਵੇ, ਅਤੇ ਇੱਦਾਂ ਕਿਤਾਬਾਂ ਪੜ੍ਹ ਪੜ੍ਹ ਕੇ ਗੱਡਿਆਂ ਦੇ ਗੱਡੇ ਲੱਦ ਲਵੇ, ਅਤੇ ਜਾਂ ਫਿਰ ਪੜ੍ਹ ਪੜ੍ਹ ਭਰੀਏ ਸਾਥ, ਸਾਥ ਆਖਦੇ ਢੇਰ ਨੂੰ, ਅਤੇ ਜਾਂ ਫਿਰ ਕਿਤਾਬਾਂ ਢੇਰਾਂ ਦੇ ਢੇਰ ਪੜ੍ਹ ਲਈਏ। ਇੱਕ ਕਿਤਾਬ ਪੜ੍ਹੀ ਉਹ ਰੱਖ ਦਿੱਤੀ, ਦੂਜੀ ਪੜ੍ਹੀ ਉਹਦੇ 'ਤੇ ਰੱਖ ਦਿੱਤੀ, ਢੇਰ ਲੱਗ ਗਿਆ, ਹੋਰ ਢੇਰ ਲੱਗ ਗਿਆ, ਹੋਰ ਢੇਰਾਂ ਦੇ ਢੇਰ, ਅਤੇ ਫਿਰ ਪੜ੍ਹ ਪੜ੍ਹ ਬੇੜੀ ਪਾਈ ਹੈ, ਅਤੇ ਜਾਂ ਫਿਰ ਇੱਕ ਕਿਤਾਬ ਪੜ੍ਹੀ ਉਹ ਬੇੜੀ 'ਚ ਰੱਖ ਦਿੱਤੀ, ਦੂਜੀ ਪੜ੍ਹ ਕੇ ਬੇੜੀ 'ਚ, ਇੱਕ ਬੇੜੀ ਭਰੀ, ਦੋ ਪੜੀਆਂ, ਅਣਗਿਣਤ ਬੇੜੀਆਂ ਭਰ ਲਈਆਂ ਕਿਤਾਬਾਂ ਪੜ੍ਹ ਪੜ੍ਹ। ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਖਾਤ ਆਖਦੇ ਜੀ ਟੋਏ ਨੂੰ, ਕਿ ਜਾਂ ਫਿਰ ਕਿਤਾਬਾਂ ਪੜ੍ਹ ਪੜ੍ਹ ਕੇ ਇੰਨੀਆਂ ਪੜ੍ਹ ਲਓ ਕਿ ਜਿਹੜੀ ਪੜ੍ਹੀ ਉਹ ਵੱਡੇ ਸਾਰੇ ਟੋਏ ਵਿੱਚ ਰੱਖ ਦਿੱਤੀ, ਅਤੇ ਇੰਨੀਆਂ ਕਿਤਾਬਾਂ ਪੜ੍ਹ ਕੇ ਟੋਆ ਭਰ ਲਿਆ, ਅਤੇ ਉਸ ਤਰ੍ਹਾਂ ਦੇ ਅਣਗਿਣਤ ਟੋਏ ਭਰ ਲਏ ਕਿਤਾਬਾਂ ਪੜ੍ਹ ਪੜ੍ਹ ਕੇ। ਅਤੇ ਕਹਿੰਦੇ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ ਮਾਸ ਮਹੀਨਾ, ਕਿ ਭਾਵੇਂ ਕੋਈ ਕਿੰਨੇ ਮਹੀਨੇ ਪੜ੍ਹਦਾ ਰਹੇ ਕਿਤਾਬਾਂ, ਕੋਈ ਕਿੰਨੇ ਸਾਲਾਂ ਦੇ ਸਾਲ ਪੜ੍ਹਦਾ ਰਹੇ ਕਿਤਾਬਾਂ। ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ। ਮਹਾਰਾਜ ਜੀ ਹੋਰਾਂ ਇਸ ਗੱਲ ਦਾ ਨਿਰਣਾ ਕੀਤਾ ਜੀ, ਇਹ ਸਮਝਣਾ। ਕਹਿੰਦੇ ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਭਾਵੇਂ ਕੋਈ ਮਹੀਨਿਆਂ ਦੇ ਮਹੀਨੇ ਕਿਤਾਬਾਂ ਹੀ ਪੜ੍ਹਦਾ ਰਹੇ, ਭਾਵੇਂ ਕੋਈ ਸਾਲਾਂ ਦੇ ਸਾਲ ਕਿਤਾਬਾਂ ਪੜ੍ਹਦਾ ਰਹੇ। ਪੜ੍ਹੀਏ ਜੇਤੇ ਜੇਤੀ ਆਰਜਾ, ਪੜ੍ਹੀਏ ਜੇਤੀ ਸਾਸ। ਕਹਿੰਦੇ ਭਾਵੇਂ ਕੋਈ ਸਾਰੀ ਉਮਰ ਕਿਤਾਬਾਂ ਪੜ੍ਹਦਾ ਰਹੇ, ਅਤੇ ਫਿਰ ਆਖਰ ਵਿੱਚ ਕਿਹਾ ਕਿ ਜੇ ਕੋਈ ਸਾਰੀ ਉਮਰ ਕਿਤਾਬਾਂ ਪੜ੍ਹਦਾ ਰਹੂ ਫਿਰ ਵੀ ਉਹ ਕੁਛ ਚਿਰ 'ਤੇ ਹਟੂਗਾ ਹੀ, ਇਸ਼ਨਾਨ ਕਰਨਾ, ਖਾਣਾ ਪੀਣਾ, ਕੱਪੜੇ ਬਦਲਣੇ, ਉਨ੍ਹਾਂ ਚਿਰ 'ਤੇ ਕਿਤਾਬ ਨਹੀਂ ਪੜ੍ਹ ਸਕਦਾ। ਫਿਰ ਕਹਿੰਦੇ ਜੇ ਕੋਈ ਇਸ ਤਰ੍ਹਾਂ ਵੀ ਕਰ ਲਵੇ ਕਿ ਪੜ੍ਹੀਏ ਜੇਤੇ ਸਾਸ, ਕਿ ਜਿੰਨੇ ਹੀ ਉਹਦੇ ਸਵਾਸ ਹੋਣ, ਹਰ ਇੱਕ ਸਵਾਸ ਨਾਲ ਉਹ ਕਿਤਾਬਾਂ ਹੀ ਪੜ੍ਹੀ ਜਾਵੇ, ਕੱਪੜੇ ਬਦਲਦਾ ਵੀ ਕਿਤਾਬ ਵੀ ਪੜ੍ਹੀ ਗਿਆ, ਨਾਉਣ ਲੱਗਾ ਵੀ ਕਿਤਾਬ ਵੀ ਪੜ੍ਹੀ ਗਈ, ਫਿਰ ਵੀ ਕਹਿੰਦੇ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਹ। ਕਹਿੰਦੇ ਉਹ ਕਿਸੇ ਕੰਮ ਨਹੀਂ, ਕੰਮ ਸਿਰਫ ਕਿ ਨਾਮ ਕਿੰਨਾ ਜਪਿਆ, ਸਿਰਫ ਉਹੀ ਦਰਗਾਹ ਵਿੱਚ ਕਬੂਲ ਹੁੰਦਾ ਹੈ, ਉਹੀ ਮੰਨਿਆ ਜਾਂਦਾ ਹੈ। ਪੜ੍ਹਿਆ ਕਿੰਨਾ ਹੈ, ਭਾਵੇਂ ਕੋਈ ਜਿੰਨੇ ਸਵਾਸ ਮਿਲੇ ਉਨਾ ਹੀ ਪੜ੍ਹਦਾ ਰਹੇ। ਅਤੇ ਅਸੀਂ ਜਾਣਦੇ ਹਾਂ ਤੂੰ ਬਹੁਤ ਕਿਤਾਬਾਂ ਪੜ੍ਹੀਆਂ ਹਨ ਅਤੇ ਵਾਰ ਵਾਰ ਪੜ੍ਹੀਆਂ ਹਨ, ਪਰ ਇਹਨਾਂ ਇਹ ਸਭ ਹੋਮੇ ਵਿੱਚ ਹੋਇਆ ਹੈ। ਦੇਖ ਤੇਰਾ ਕੋਈ ਸਵਾਰਿਆ ਤਾਂ ਨਹੀਂ ਇਹਨਾਂ ਕਿਤਾਬਾਂ ਨੇ, ਤੇਰੀ ਲਿਵ ਤਾਂ ਨਹੀਂ ਲਾਈ ਇਹਨਾਂ ਨੇ, ਤੇਰੇ ਅੰਦਰ ਪ੍ਰੇਮ ਤਾਂ ਨਹੀਂ ਪਾਇਆ ਇਹਨਾਂ ਨੇ, ਤੇਰੇ ਅੰਦਰ ਉਸੇ ਤਰ੍ਹਾਂ ਸੰਸਾਰ ਵਸਦਾ ਹੈ। ਅਖੀਰ ਦੀ ਗੱਲ ਬਚਨ ਕਰ ਦਿੱਤਾ ਕਿ ਜੇ ਕੋਈ ਸਾਰੇ ਸਵਾਸ ਹੀ ਪੜ੍ਹਦਾ ਰਹੇ ਇਹਨਾਂ ਕਿਤਾਬਾਂ ਨੂੰ ਵੇਦ ਸ਼ਾਸਤਰ। ਇਸ ਤੋਂ ਅੱਗੇ ਕੱਲ੍ਹ ਨੂੰ ਵਿਚਾਰਾਂਗੇ ਜੀ। ਆਪਾਂ ਕਿੱਥੇ ਹਾਂ, ਆਪਣੀ ਮੰਜ਼ਿਲ 'ਤੇ ਕਿਸ ਜਗ੍ਹਾ 'ਤੇ ਹਾਂ, ਮਹਾਰਾਜ ਜੀ ਹੋਰਾਂ ਤੋਂ ਕਿੰਨੀ ਕੁ ਦੂਰ ਹਾਂ, ਆਪਾਂ ਕਿਸੇ ਵੀ ਟਾਈਮ ਦੇਖ ਸਕਦੇ ਹਾਂ। ਕਈ ਵਾਰ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕਈਆਂ ਪ੍ਰਾਣੀਆਂ ਨੇ ਪਹਿਲਾਂ ਪਹਿਲੀ ਜ਼ਿੰਦਗੀ 'ਚ ਪਹਿਲੀ ਉਮਰੇ ਬਹੁਤਾ ਨਾਮ ਨਹੀਂ ਜਪਿਆ ਹੁੰਦਾ, ਪਰ ਉਹਨਾਂ ਨੂੰ ਭਰੋਸਾ ਹੁੰਦਾ ਹੈ ਕਿ ਮੈਂ ਤਰ ਜਾਣਾ ਹੈ। ਇਹ ਉਹਨਾਂ ਦੀ ਪਿਛਲੀ ਭਗਤੀ ਦਾ ਫਲ ਹੁੰਦਾ ਹੈ ਕਿ ਉਹਨਾਂ ਦੇ ਅੰਦਰ ਭਰੋਸਾ ਹੁੰਦਾ ਹੈ। ਅਤੇ ਇਸ ਭਰੋਸੇ ਦੇ ਨਾਲ ਇੱਕ ਚੀਜ਼ ਹੋਰ ਜ਼ਰੂਰੀ ਹੁੰਦੀ ਹੈ, ਉਹ ਕਿ ਪਰਮੇਸ਼ਰ ਜੀ ਦਾ ਡਰ ਹੁੰਦਾ, ਡਰ ਹੁੰਦਾ, ਡਰ ਹੁੰਦਾ ਅੰਦਰ ਅਤੇ ਭਰੋਸਾ ਹੁੰਦਾ। ਅਤੇ ਕਈ ਵਾਰ ਭਾਵੇਂ ਨਾਮ ਜਪਿਆ ਹੋਵੇ ਬਹੁਤ, ਤਾਂ ਡਰ ਨਹੀਂ ਰਹਿੰਦਾ, ਡਰ ਹੋਣਾ ਬਹੁਤ ਜ਼ਰੂਰੀ ਹੈ ਜੀ। ਜੇ ਡਰ ਨਹੀਂ ਹੈ ਆਪਣੇ, ਬਾਅਦ ਵਿੱਚ ਇੱਕ ਸਟੇਜ ਆਉਂਦੀ ਹੈ ਜਦੋਂ ਤੁਸੀਂ ਉਹਦੇ ਬਹੁਤ ਨੇੜੇ ਹੋ ਜਾਂਦੇ, ਪਰਮਾਤਮਾ ਦਾ ਸੁਭਾਅ ਦੇਖ ਲੈਂਦੇ ਕਿ ਇਹਨਾਂ ਦਾ ਸੁਭਾਅ ਕੀ ਹੈ। ਅਤੇ ਫਿਰ ਇਸੇ ਤਰ੍ਹਾਂ ਹੀ ਹੋ ਜਾਂਦਾ ਕਿ ਜਿਸ ਤਰ੍ਹਾਂ ਆਪਾਂ ਕਿਸੇ ਦੇ ਨਾਲ ਰਹੀਏ, ਹੋ ਰੋਜ਼ ਨਾਲ ਰਹੀਏ, ਅਤੇ ਉਹਦਾ ਸੁਭਾਅ ਦਾ ਪਤਾ ਲੱਗ ਜਾਂਦਾ। ਅਤੇ ਫਿਰ ਤੁਸੀਂ ਜਦੋਂ ਸੁਭਾਅ ਦੇਖ ਲੈਂਦੇ, ਫਿਰ ਪ੍ਰੇਮ ਤੁਹਾਡੇ ਅੰਦਰ ਬਹੁਤ ਵੱਧਦਾ ਜਾਂਦਾ ਵੱਧਦਾ ਜਾਂਦਾ, ਅਤੇ ਪੈ ਘੱਟਦਾ ਜਾਂਦਾ। ਅਤੇ ਫਿਰ ਉਹ ਪ੍ਰੇਮ ਇੱਕ ਦਿਨ ਪਰਮਾਤਮਾ ਦੇ ਵਿੱਚ ਮਿਲਾ ਦਿੰਦਾ। ਅਤੇ ਕਈ ਵਾਰ ਪਹਿਲੀ ਜ਼ਿੰਦਗੀ 'ਚ ਬੰਦਗੀ ਨਹੀਂ ਕੀਤੀ ਹੁੰਦੀ, ਪਰ ਅੰਦਰ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੈਂ ਤਰ ਜਾਣਾ ਹੈ। ਅੰਦਰ ਨੂੰ ਆਪਾਂ ਆਪੋ ਆਪਣੇ ਅੰਦਰ ਹੀ ਝਾਤੀ ਮਾਰ ਕੇ ਦੇਖ ਸਕਦੇ ਹਾਂ ਕਿ ਆਪਣੇ ਅੰਦਰ ਕੀ ਹੈ, ਵਿਸ਼ਵਾਸ ਹੈ ਕਿ ਸ਼ੱਕ ਹੈ, ਵਿਸ਼ਵਾਸ ਹੈ ਕਿ ਸ਼ੱਕ। ਜੇ ਵਿਸ਼ਵਾਸ ਹੋਵੇ, ਮਹਾਰਾਜ ਜੀ ਕਹਿੰਦੇ ਕਿ ਜਿਨ੍ਹਾਂ ਨਾਲ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦੀ ਪੁਰਾਣੀ ਬੰਦਗੀ ਹੁੰਦੀ, ਜੇ ਇਹ ਹੋ ਨਹੀਂ ਸਕਦਾ ਕਿ ਤੁਹਾਡੀ ਪੁਰਾਣੀ ਬੰਦਗੀ ਨਾ ਹੋਵੇ, ਤਾਂ ਤੁਸੀਂ ਇਸ ਤਰ੍ਹਾਂ ਸੰਗਤ ਵਿੱਚ ਆ ਕੇ ਇਸ ਤਰ੍ਹਾਂ ਜੁੜ ਜਾਓ, ਇਹ ਮੁਮਕਿਨ ਹੀ ਨਹੀਂ। ਜਿੱਥੇ ਤੁਸੀਂ ਹੋ ਜਿਸ ਸਟੇਜ 'ਤੇ, ਇਸ ਸਟੇਜ 'ਤੇ ਆਉਣ ਲਈ ਬਹੁਤ ਸਮਾਂ ਲੱਗਦਾ ਹੈ, ਅਤੇ ਪਹਿਲਾਂ ਕਲਾਸਾਂ ਤੁਸੀਂ ਪੜ੍ਹੀਆਂ ਹੋਈਆਂ ਹਨ ਜਮਾਤਾਂ, ਅਤੇ ਉਹ ਜਮਾਤਾਂ ਦੁਬਾਰਾ ਨਹੀਂ ਪੜ੍ਹਨੀਆਂ ਪੈਂਦੀਆਂ। ਅਤੇ ਮਹਾਰਾਜ ਜੀ ਕਹਿੰਦੇ ਜਿਹਦੇ ਨਾਲ ਇਸ ਤਰ੍ਹਾਂ ਹੋਵੇ, ਉਹ ਫਿਰ ਕੀ ਪਰਮਾਤਮਾ ਨੂੰ ਕਹਿੰਦਾ, ਉਹ ਪਰਮਾਤਮਾ ਨਾਲ ਪਿਆਰ ਉਹਦਾ ਬਹੁਤ ਹੁੰਦਾ ਅੰਦਰੋਂ, ਕਿਉਂਕਿ ਪਿਛਲੀ ਭਗਤੀ ਪਿਛਲੀ, ਅਤੇ ਉਹਦੇ ਅੰਦਰ ਕੀ ਉੱਠਦਾ ਹੈ। ਆਪੋ ਆਪਣੇ ਅੰਦਰ ਦੇਖਣੇ ਜੀ ਕਿ ਮੇਰੀ ਇਹ ਸਟੇਜ 'ਤੇ ਨਹੀਂ। ਬਹੁਤ ਪਿਆਰ ਨਾਲ ਮਹਾਰਾਜ ਜੀ ਦੇ ਬਚਨ ਗਾਉਣੇ ਅਤੇ ਇਹਨਾਂ ਨੂੰ ਵਿਚਾਰਨਾ ਹੈ ਜੀ, ਵਿਚਾਰਨਾ। ਤੇਰੇ ਪਰੋਸ ਪਿਆਰੇ ਮੈਂ ਲਾਡ ਲਡਾਇਆ, ਤੇਰੇ ਪਰੋਸ ਪਿਆਰੇ ਮੈਂ ਲਾਡ ਲਡਾਇਆ, ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਪਰੋਸੇ ਪਿਆਰੇ ਮੈਂ ਲਾਡ ਲਡਾਇਆ। ਤੇਰੇ 'ਤੇ ਭਰੋਸਾ ਸੀ ਕਿ ਮੈਨੂੰ ਤਾਰ ਦਿਓ, ਭਰੋਸਾ ਸੀ। ਭਰੋਸਾ ਅੰਦਰ ਨੂੰ ਆਉਂਦਾ ਜਾਂਦਾ ਹੈ ਜਿਉਂ ਜਿਉਂ ਆਪਾਂ ਇਸ ਰਸਤੇ 'ਤੇ ਚੱਲਦੇ, ਅਤੇ ਜਿਉਂ ਜਿਉਂ ਮੰਜ਼ਿਲ ਤੈਅ ਹੁੰਦੀ ਜਾਂਦੀ ਹੈ ਤਿਉਂ ਤਿਉਂ ਭਰੋਸਾ ਅਤੇ ਅੰਦਰ ਖੁਸ਼ੀ। ਅਤੇ ਜੇ ਆਪਾਂ ਨਾ ਚੱਲਦੇ ਹੋਈਏ, ਉੱਥੇ ਹੀ ਖਲੋਤੇ ਹੋਈਏ, ਤਾਂ ਫਿਰ ਉਦਾਸੀ ਹੁੰਦੀ, ਉਦਾਸੀ ਅਤੇ ਸ਼ੱਕ ਹੁੰਦਾ ਕਿ ਪਤਾ ਨਹੀਂ ਕਿਤੇ ਪਹੁੰਚ ਵੀ ਸਕਾਂਗੇ ਕਿ ਨਹੀਂ। ਆਪਣੇ ਅੰਦਰ ਨੂੰ ਦੇਖਣਾ, ਜੇ ਸ਼ੱਕ ਹੈ ਅਤੇ ਉਦਾਸੀ ਹੈ ਤਾਂ ਆਪਾਂ ਨੂੰ ਸਾਵਧਾਨ ਹੋਣਾ, ਇੱਕਦਮ ਸਾਵਧਾਨ ਹੋ ਜਾਣਾ ਕਿ ਸਮਾਂ ਗੁਜ਼ਰ ਰਿਹਾ, ਪਤਾ ਨਹੀਂ ਮੁੜ ਕੇ ਇਹ ਸਮਾਂ ਮਿਲੇ ਕਿ ਨਾ, ਅਤੇ ਕਿਸੇ ਦਿਨ ਇਹ ਖਿਆਲ ਆ ਜਾਏ ਕਿ ਪਤਾ ਨਹੀਂ ਉਹ ਮਿਲੇ ਕਿ ਨਾ ਹੀ ਮਿਲੇ, ਅਤੇ ਹੋ ਸਕਦਾ ਹੈ ਤੁਹਾਡਾ ਉੱਪਰਲਾ ਸਾਹ ਉੱਪਰ ਹੀ ਰਹਿ ਜਾਏ ਹੇਠਲਾ ਹੇਠ, ਕਿ ਮੇਰੇ ਨਾਲ ਕਿਤੇ ਇਸ ਤਰ੍ਹਾਂ ਨਾ ਹੋ, ਮੇਰੇ ਸਾਹਾਂ ਨੂੰ ਗੋਤਾ ਆਇਆ, ਮਤਾਂ ਉਹ ਮਿਲੇ ਨਾ ਮਿਲੇ, ਮੇਰੇ ਸਾਹਾਂ ਨੂੰ ਗੋਤਾ ਆਇਆ, ਮਤਾਂ ਉਹ ਮਿਲੇ ਨਾ ਮਿਲੇ, ਮੇਰੇ ਸਾਹਾਂ ਨੂੰ ਗੋਤਾ ਆਇਆ, ਮਤਾਂ ਉਹ ਮਿਲੇ ਨਾ ਮਿਲੇ, ਮੇਰੇ ਸਾਹਾਂ ਨੂੰ ਗੋਤਾ ਆਇਆ, ਮਤਾਂ ਉਹ ਮਿਲੇ ਨਾ ਮਿਲੇ, ਕਿੱਸਾ ਡੁੱਬ ਹੀ ਜਾਣ, ਕਿੱਸਾ ਇੱਕ ਵਾਰ ਡੁੱਬ ਹੀ ਜਾਣ, ਪਰ ਜੇ ਪੁਰਾਣੀ ਭਗਤੀ ਹੈ, ਜੇ ਹੁਣ ਚੱਲ ਰਹੇ ਹਾਂ ਰਸਤੇ 'ਤੇ, ਤਾਂ ਫਿਰ ਅੰਦਰੋਂ ਉਹ ਧੀਰਜ ਦਿੰਦਾ ਹੈ, ਅੰਦਰੋਂ ਧੀਰਜ ਦਿੰਦਾ ਹੈ, ਅੰਦਰੋਂ ਹੌਸਲਾ ਦਿੰਦਾ ਹੈ, ਅੰਦਰੋਂ ਪਿਆਰ ਪਿਆਰ ਕਰਦਾ ਹੈ, ਅਤੇ ਤੁਸੀਂ ਉਹ ਪਿਆਰ ਮਹਿਸੂਸ ਕਰਦੇ, ਅਤੇ ਉਹਨੂੰ ਆਖਦੇ ਕਿ ਮੈਨੂੰ ਤੇਰੇ 'ਤੇ ਭਰੋਸਾ ਹੈ, ਮੈਂ ਗਲਤੀਆਂ ਵੀ ਕੀਤੀਆਂ ਹੋਣੀਆਂ ਬਹੁਤ, ਪਰ ਮੈਨੂੰ ਭਰੋਸਾ ਸੀ ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਡਾਇਆ, ਪੂਲੇ ਚੁੱਕੇ ਬਾਰਕ, ਤੂੰ ਹਰ ਪਿਤਾ ਮਾਇਆ, ਤੂੰ ਹੀ ਮੇਰਾ ਮਾਂ ਪਿਓ ਹੈ, ਅਤੇ ਮੈਂ ਪੁੱਲਾਂ ਚੁੱਕਾਂ ਜੋ ਕੀਤੀਆਂ, ਜਿਸ ਤਰ੍ਹਾਂ ਮਾਂ ਪਿਓ ਬੱਚੇ ਨੂੰ ਬਖਸ਼ ਦਿੰਦੇ, ਤੁਸੀਂ ਮੈਨੂੰ ਬਖਸ਼ੋ, ਤੁਸੀਂ ਮੇਰੇ ਮਾਂ ਪਿਓ ਹੋ। ਉਹ ਦੁਨਿਆਵੀ ਮਾਂ ਪਿਓ ਦਾ ਤਾਂ ਐਡਾ ਵੱਡਾ ਦਿਲ ਵੀ ਨਹੀਂ ਹੁੰਦਾ, ਉਹ ਫਿਰ ਵੀ ਆਪਣੇ ਬੱਚਿਆਂ ਨੂੰ ਬਖਸ਼ ਦਿੰਦੇ, ਅਤੇ ਤੁਹਾਡਾ ਤਾਂ ਦਿਲ ਹੀ ਬਹੁਤ ਵੱਡਾ। ਲਾਡ ਲਾਡ, ਤੁਹਾਡਾ ਤਾਂ ਦਿਲ ਹੀ ਬਹੁਤ ਵੱਡਾ ਹੈ, ਮੈਨੂੰ ਬਖਸ਼ ਦਿਓ। ਸੁਹੇਲਾ ਕਹਿਣ ਕਹਾਵਨ, ਤੇਰਾ ਬਿਖਮ ਪਾਵਨ, ਕਿ ਕਹਿਣ ਨੂੰ ਸੌਖਾ ਹੈ ਉਹਦੇ ਨਾਲ ਪ੍ਰੇਮ ਪਾਉਣਾ। ਸੁਹੇਲਾ ਕਹਿਣ ਕਹਾਵਨ, ਕਹਿਣਾ ਸੌਖਾ ਹੈ, ਤੇਰਾ ਬਿਖਮ ਪਾਵਨ, ਤੈਨੂੰ ਚੰਗੇ ਲੱਗ ਜਾਣਾ ਬਹੁਤ ਔਖਾ ਹੈ, ਤੈਨੂੰ ਚੰਗੇ ਲੱਗ ਜਾਣਾ ਬਹੁਤ ਔਖਾ। ਪਰ ਦੁਨੀਆ ਵਾਲਿਆਂ ਦਾ ਮਾਣ ਹੈ ਕਈਆਂ ਗੱਲਾਂ 'ਤੇ, ਉਹਨਾਂ ਨੂੰ ਆਪਣੇ ਜਿਸਮਾਂ 'ਤੇ ਮਾਣ ਹੈ, ਆਪਣੀਆਂ ਜਾਇਦਾਦਾਂ 'ਤੇ ਮਾਣ ਹੈ, ਆਪਣੀਆਂ ਜਾਤਾਂ 'ਤੇ ਮਾਣ ਹੈ, ਆਪਣੇ ਪਾਵਰਾਂ 'ਤੇ ਮਾਣ ਹੈ, ਬੜਾ ਕੁਛ 'ਤੇ ਮਾਣ ਹੈ, ਪਰ ਮੇਰਾ ਮਾਣ ਤਾਂ ਸਿਰਫ ਤੁਹਾਡੇ 'ਤੇ, ਮੇਰਾ ਮਾਣ ਤਾਂ ਤੁਹਾਡੇ 'ਤੇ। ਹੋ ਮਾਨ ਤਾਨ ਕਰੂੰ ਤੇਰਾ, ਹੋ ਮਾਨ ਤਾਨ ਕਰੂੰ ਤੇਰਾ, ਹੋ ਜਾਣੋ ਆਪਾ, ਮੈਂ ਤੁਹਾਨੂੰ ਆਪਣਾ ਜਾਣਦਾ ਕਿ ਤੁਸੀਂ ਮੇਰੇ ਹੋ, ਤੁਸੀਂ ਮੇਰੇ ਹੋ। ਸਭ ਹੀ ਮੱਧ ਸਭੇ ਤੇ ਬਾਹਰ ਬੇਮੁਹਤਾਜ ਬਾਪਾ, ਤੁਸੀਂ ਮੇਰੇ ਬਾਪ ਹੋ, ਬੇਮੁਹਤਾਜ, ਤੁਹਾਨੂੰ ਕਿਸੇ ਦੀ ਕੋਈ ਕਾਣ ਨਹੀਂ ਹੈ, ਤੁਸਾਂ ਕਿਸੇ ਕੋਲੋਂ ਕੁਛ ਲੈਣਾ ਨਹੀਂ, ਸਾਰਿਆਂ ਦੇ ਅੰਦਰ ਹੁੰਦੇ ਹੋਏ ਵੀ ਨਿਰਲੇਪ। ਪਿਤਾ ਹੋ ਜਾਣਾ ਨਹੀਂ ਤੇਰੀ ਕਵਨ ਯੁਗਤਾ, ਮੈਨੂੰ ਪਤਾ ਨਹੀਂ ਹੈ ਕਿ ਤੁਸੀਂ ਕਿਹੜੀਆਂ ਗੱਲਾਂ 'ਤੇ ਖੁਸ਼ ਹੁੰਦੇ। ਲਾਡ ਲਾਡ ਮਹਾਰਾਜ ਜੀ ਦਿਖਾਉਂਦੇ ਕਿਸ ਤਰ੍ਹਾਂ ਲਾਡ ਨਾਲ ਗੱਲਾਂ ਕਰਨੀਆਂ। ਲਾਡ ਪਿਤਾ ਹੋ ਜਾਣੋ ਨਹੀਂ ਤੇਰੀ ਕਵਨ ਯੁਗਤਾ, ਕਿ ਤੂੰ ਕਿਹੜੀਆਂ ਗੱਲਾਂ 'ਤੇ ਖੁਸ਼ ਹੁੰਦਾ ਮੈਨੂੰ ਪਤਾ ਨਹੀਂ। ਬੰਧਨ ਮੁਕਤ ਸੰਤੋ ਰਾਖੇ ਮੇਰੀ ਮਮਤਾ। ਹੇ ਸੰਤ ਜਨੋ, ਪਰਮਾਤਮਾ ਬੰਧਨਾਂ ਤੋਂ ਬੰਧਨ ਕੱਟ ਦਿੰਦਾ ਹੈ, ਉਹਨੇ ਮੇਰੇ ਬੰਧਨ ਕੱਟ ਦਿੱਤੇ ਹਨ, ਮੇਰੀ ਮਮਤਾ ਕੱਟ ਦਿੱਤੀ ਜੀ। ਮਮਤਾ ਹੈ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਖਤਰਨਾਕ ਹੈ। ਹੰਕਾਰ ਆਪਣੇ ਅੰਦਰ ਵੀ ਮਮਤਾ ਦਾ ਕਰਕੇ ਹੈ। ਮਮਤਾ ਤੋਂ ਭਾਵ ਹੁੰਦਾ ਹੈ ਮੈਂ ਅਤੇ ਮੇਰਾ, ਮੇਰਾ। ਜਿਸ ਕਿਸੇ ਨਾਲ ਆਪਣਾ ਆਪਣੀ ਅਟੈਚਮੈਂਟ ਹੁੰਦੀ ਹੈ, ਉਸ ਕਿਸੇ ਦਾ ਕਰਕੇ ਹੀ ਜਨਮ ਲੈਣਾ ਪੈਂਦਾ ਹੈ ਫਿਰ, ਕਿਉਂਕਿ ਆਪਣੀ ਸੁਰਤੀ ਉਹਦੇ ਵਿੱਚ ਰਹਿ ਜਾਂਦੀ। ਅਤੇ ਜਿੱਥੇ ਆਪਣੀ ਸੁਰਤੀ ਆਖਰੀ ਸਵਾਸ 'ਤੇ ਜਿੱਥੇ ਸੁਰਤੀ ਰਹੀ, ਉਸ ਹਿਸਾਬ ਨਾਲ ਆਪਣਾ ਅਗਲਾ ਜਨਮ ਹੋਣਾ। ਅਤੇ ਆਖਰ ਵੇਲੇ ਵੀ ਸੁਰਤੀ ਉੱਥੇ ਹੀ ਰਹਿੰਦੀ ਹੈ ਜੀ ਜਿੱਥੇ ਸਾਰੀ ਉਮਰ ਰਹਿੰਦੀ ਰਹੀ ਹੋਵੇ। ਜਿੱਥੇ ਸਾਰੀ ਉਮਰ ਰਹਿੰਦੀ ਰਹੀ ਹੋਵੇ ਉਦੋਂ ਵੀ ਸੁਰਤੀ ਉੱਥੇ ਹੀ ਰਹਿੰਦੀ। ਸੋ ਮਹਾਰਾਜ ਜੀ ਕਹਿੰਦੇ ਮਮਤਾ, ਮਮਤਾ ਤੋਂ ਬਚਣਾ, ਮਮਤਾ ਨਹੀਂ ਪਿਆਰ ਕਰਨਾ ਸਾਰਿਆਂ ਨਾਲ, ਪਰਮੇਸ਼ੁਰ ਦੇ ਬੱਚੇ ਜਾਣ ਕੇ, ਆਪਣੇ ਬੱਚੇ ਜਾਣ ਕੇ ਨਹੀਂ। ਬੰਧਨ ਮੁਕਤ, ਬੰਧਨ ਮੁਕਤ ਸੰਤੋ ਰਾਖੇ ਮੇਰੀ ਮਮਤਾ, ਉਹਨੇ ਮੇਰੀ ਮਮਤਾ ਦੂਰ ਕਰ ਦਿੱਤੀ ਹੈ, ਮੇਰੇ ਬੰਧਨ ਕੱਟ ਦਿੱਤੇ ਹਨ। ਇਹੀ ਬੰਧਨ ਹਨ, ਕਿਸੇ ਨਾਲ ਵੀ ਅਟੈਚਮੈਂਟ ਹੋਣੀ, ਉਹਦਾ ਕਰਕੇ ਫਿਰ ਜਨਮ ਉਸ ਪ੍ਰਾਣੀ ਦਾ ਵੀ ਹੁੰਦਾ ਹੈ, ਤੁਹਾਡਾ ਕਰਕੇ, ਤੁਹਾਡਾ ਉਹਦਾ ਕਰਕੇ। ਪੈ ਕਿਰਪਾਲ ਠਾਕਰ ਰਹੇ ਹੋ ਆਵਣ ਜਾਣਾ। ਅਤੇ ਮਹਾਰਾਜ ਜੀ ਕਹਿੰਦੇ ਜਦੋਂ ਮਮਤਾ ਖਤਮ ਹੋ ਜਾਂਦੀ ਤਾਂ ਫਿਰ ਮਹਾਰਾਜ ਜੀ ਬਹੁਤ ਖੁਸ਼ ਹੁੰਦੇ। ਪਹਿਲਾਂ ਕਿਹਾ ਸੀ ਨਾ ਕਿ ਮੈਨੂੰ ਪਤਾ ਨਹੀਂ ਤੁਸੀਂ ਕਿਹੜੀਆਂ ਗੱਲਾਂ 'ਤੇ ਖੁਸ਼ ਹੁੰਦੇ, ਅਤੇ ਹੁਣ ਦੱਸਿਆ ਕਿ ਅਸੀਂ ਖੁਸ਼ ਹੁੰਦੇ ਜੇ ਤੂੰ ਮਮਤਾ ਆਪਣੇ ਅੰਦਰੋਂ ਕੱਢ ਦੇਵੇਂ, ਤਾਂ ਫਿਰ ਅਸੀਂ ਬਹੁਤ ਖੁਸ਼ ਹੁੰਦੇ। ਇਸ ਮਮਤਾ ਨੇ ਤੈਨੂੰ ਠੀਕ ਤਰ੍ਹਾਂ ਦਿਸਣ ਨਹੀਂ ਦੇਣਾ ਸਭ ਕੁਛ, ਇਸ ਮਮਤਾ ਨੇ ਤੈਨੂੰ ਸਾਡੇ ਦਰਸ਼ਨ ਵੀ ਨਹੀਂ ਹੋਣ ਦੇਣੇ, ਇਸ ਮਮਤਾ ਨੇ ਤੈਨੂੰ ਜਨਮ ਮਰਨ ਵਿੱਚੋਂ ਵੀ ਨਹੀਂ ਨਿਕਲਣ ਦੇਣਾ, ਇਸ ਮਮਤਾ ਨੇ ਤੈਨੂੰ ਸੁੱਖ ਦੀ ਨੀਂਦ ਸੌਣ ਵੀ ਨਹੀਂ ਦੇਣਾ, ਕਿਉਂਕਿ ਜਿਹਦੇ ਨਾਲ ਤੇਰਾ ਮੋਹ ਹੈ ਉਹਨੂੰ ਸੁੱਖ ਦੁੱਖ ਆਉਣੇ ਹਨ ਅਤੇ ਨਾਲ ਹੀ ਤੈਨੂੰ ਆਉਣਗੇ, ਕਿਉਂਕਿ ਤੂੰ ਉਹਦੇ ਨਾਲ ਹੈ, ਉਹ ਦੁਖੀ ਹੋਏਗਾ ਨਾਲ ਤੂੰ ਦੁਖੀ ਨਹੀਂ। ਅਤੇ ਮਹਾਰਾਜ ਜੀ ਕਹਿੰਦੇ ਮਮਤਾ ਦੂਰ ਕਰਨੀ। ਪਇਓ ਕਿਰਪਾਲ ਠਾਕਰ ਰਹੇ ਹੋ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਮਮਤਾ, ਮਮਤਾ, ਮਮਤਾ ਵਿੱਚੋਂ ਹੀ ਕ੍ਰੋਧ ਆਉਂਦਾ ਹੈ, ममता दा करके आपां जिन्ना जिहड़े अपने बनाए हुंदे हन उहनां लई कई कुछ बनाउणा चाहुंदे हाँ, इकट्ठा करना चाहुंदे हाँ, दुनिया वाले सानू कर नहीं दिंदे, ते आपां नूं क्रोध आउंदा है, क्या मेरे रस्ते विच आउंदा ओह रस्ते च ममता। हाँ जी, जे जो महाराज जी बचन करते कि वंड छकना, इहदा मतलब इन्ना ही नहीं है कि जो पदार्थ अपने पास हैं वो वंड के छकने हैं दूसरों नाल, इहदा मतलब है कि आपां नूं जो भी परमेश्वर जी ने गुण दिते हैं उन्हां गुणां नूं भी वंडना है दूसरों नाल, उन्हां गुणां नूं वंडना है, अपने अंदरला प्यार दूसरों नाल वंडना है, अंदरला प्यार, निरोल प्यार, जिहड़ा बदले विच कुछ भी मंगदा नहीं है, सिर्फ दूसरों नूं प्यार करदा है, किसे कारण करके नहीं, किसे कारण करके नहीं प्यार करदा, उसदे अंदरों प्यार आउंदा है, क्योंकि अंदर है ही प्यार, ते बदले विच कुछ भी नहीं मंगता, अंदरला निरोल प्यार सारे नाल वंडना है, वंडना है, ते दूसरों के काम आउंदा चा वंडना है। फिर कई बार देखते हैं कि कई प्राणियों नाल जिंदगी विच इस तरह के हादसे हो जाते कि उन्हां अंदर जीवन जोगा साहस नहीं रहिंदा, वो जिंदगी उन्हां लई बोझ जिही बन जाती है, ते तुसां अपने अंदर जिंदगी लई बहुत चाह भर के रखना, वो चाह तां ही रहिंदा है जे अपने अंदर नाम होवे, चाह नाम विचों कर आसन डिठो चाव, परमात्मा चावां दा भरिया होया है, वो जो कुछ भी पैदा करता है चाह विचों पैदा करता है, ते जे आपां परमेश्वर जी नाल जुड़े रहांगे ते अपने अंदर भी चाह हो, ते जदों किसे दे अंदर जीवन दी चाह ना रहे, वो जीवना ना चाहे, ते जे तुहाडे अंदर चाह है जीवन जिंदगी लई, ते तुहाडी एक मुस्कुराहट ही उहदे लई बहुत वड्डी, बहुत वड्डा तोहफा है, तुहाडी एक मुस्कुराहट ही उहनूं इस तरह लगेगी जिस तरह कब्र विच सुत्ते हुए नूं जिंदगी दा खत मिल जाए। कोई कब्र विच सुत्ता हुए तो उसनूं जिंदगी दा खत मिले तो आखे मैं बाहर जाके जिंदगी नूं मिला, जिंदगी ते बड़े चावां वाली है, सब कुछ वंडना है, वंडना है। महाराज जी कहंदे जदों आपां उन्हां दे नाम विच इशनान करदे हाँ ते फिर परमात्मा अपने अंदर चंगे काम करन दी सोझी पाउंदा है, आप सोझी पाउंदा है, फिर ते फिर की हुंदा है कि ज्यों ज्यों चंगे काम कराउंदा है, होर नाम जपाउंदा है, ते त्यों त्यों ही वो अपने अंदर आन लग जाता है। ते कहंदे एक दिन की हुंदा है कि तुहानू अपने ही अंदरों परमल की खुशबू आउंदी, सारे फुल्लां दा बहुत आश्चर्य खुशबू है, क्योंकि बाहर वो जी किधरे है नहीं, हो नहीं सकती, बार एक फुल दा अर्थ सारी बनस्पति नू मिला के वो चीज़ बनाई नहीं जा सकती। ते महाराज जी कहिंदे नाउ नीर कि महाराज जी होरां दा नाम वाहिगुरु नू अमृत जल बनाउणा ते इहदे विच इशनान करना। जदों आपां वाहिगुरु करदे ते इशनान करदे इहदे विच नाउ नीर चंगियाईयां, जदों इशनान करदे हाँ ते फिर महाराज जी आपां नू चंगियाईयां बख्शदे, चंगियाईयां बख्शदे, गुण बख्शदे, दूसरियां लई हमदर्दी बख्शदे, प्यार बख्शदे, उन्हां दे काम आउण दा चा बख्शदे। ते फिर की हुंदा नाउ नीर चंगियाईयां, सत परमल परमात्मा परमल बनता है, वो सुगंधी सारे फुलां दी मिली हुई सुगंधी सत परमल तनवास। तो महाराज जी कहिंदे फिर तुहाडे अंदर विच असीं वो सुगंधी परमल दी सुगंधी बन के वसदे हां। नाउ नीर चंगियाईयां सत परमल तनवास, नाउ नीर चंगियाईयां सत परमल तनवास। नाउ नीर चंगियाईयां सत परमल तन, कि जदों तुसीं शब्द विच इशनान करदे तुहानू असीं चंगियाईयां बख्शदे, चंगे गुण, ते आप असीं फिर तुहाडे विच परमल बन के वस जांदे। नाउ नीर महाराज जी गुरु नानक साहब जी दे वचन, नाउ नीर चंगियाईयां सत परमल तनवास, नाउ नीर चंगियाईयां सत परमल तनवास। नाउ नीर चंगियाईयां सत परमल तनवास, ता मुख होवे उजला लख दाती एक दात। कहिंदे लखां दातां वर्गी एक दात है, तू होर दातां मंगदा रहना, तू सानू मंग ला ते असीं तेरे अंदर वसांगे, लखां दातां वर्गी। ता मुख होवे उजला लख दाती एक दात, लख दाती तुहानू अपने ही साहां विच्चों वो परमल दी सुगंधी आओ, अपने ही साहां विच्चों। ये उन्हां दा तरीका है, अनेक विधियां वरतदे आपनू अंदर मोन मोन मोह के अंदर खड़न दे, आपनू मोह दे मोह के अंदर खड़न दे, तारना पड़ते। एक दिन तुहानू अपने ही साहां विच्चों ये परमल दी वास, अपने ही साह। ते महाराज जी होरां दे साहां दी खुशबू हुंदी, उन्हां दे साहां दी खुशबू जो तुहाडे साहां विच मिला दिंदे हो।